ਵਾਰ 16ਵੀਂ ਦੀ ਪੌੜੀ 14ਵੀਂ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਜਿਹੜੀ ਅਲੱਖ ਹੈ ਉਸ ਦਾ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ। ਬ੍ਰਹਮਾਦਿਕ ਵੇਦਾਂ ਸਣੇ ਨੇਤ ਨੇਤ ਕਰ ਭੇਦ ਨਾ ਪਾਇਆ, ਮਹਾਦੇਵ ਅਵਧੂਤ ਹੋਏ ਨਮੋ ਨਮੋ ਕਰ ਧਿਆਨ ਨਾ ਆਇਆ। ਦਸ ਅਵਤਾਰ ਆਕਾਰ ਕਰ ਏਕੰਕਾਰ ਨਾ ਅਲੱਖ ਲਖਾਇਆ, ਰਿੱਧ ਸਿੱਧ ਨਿਧ ਨਾਥ ਨਉ ਆਦ ਪੁਰਖ ਆਦੇਸ਼ ਕਰਾਇਆ। ਸਹਿਸ ਨਾਮ ਲੈ ਸਹਿਸ ਮੁਖ ਸਿਮਰਨ ਸੰਖ ਨਾ ਨਾਉ ਧਿਆਇਆ, ਲੋਮਸ ਤਪ ਕਰ ਸਾਧਨਾ ਹਉ ਮੈਂ ਸਾਧਨਾ ਸਾਧ ਸਦਾਇਆ। ਚਿਰ ਜੀਵਨ ਬਹੁ ਹੰਡਣਾ ਗੁਰਮੁਖ ਸੁਖ ਫਲ ਪਾਲਨਾ ਚਖਾਇਆ, ਕੁਦਰਤ ਅੰਦਰ ਭਰਮ ਭੁਲਾਇਆ, ਕੁਦਰਤ ਅੰਦਰ ਭਰਮ ਭੁਲਾਇਆ। ਬ੍ਰਹਮਾਦਿਕ ਵੇਦਾਂ ਸਣੇ ਨੇਤ ਨੇਤ ਕਰ ਭੇਦ ਨਾ ਪਾਇਆ। ਬ੍ਰਹਮਾ ਆਦਿਕ ਦੇਵਤਿਆਂ ਨੇ ਵੇਦਾਂ ਦੇ ਸਮੇਤ ਨਿਰੰਕਾਰ ਪਰਮਾਤਮਾ ਦਾ ਭੇਦ ਨਹੀਂ ਪਾਇਆ, ਸਗੋਂ ਨੇਤ ਨੇਤ ਕਹਿ ਕੇ ਹੀ ਉਸ ਦੀ ਸ਼ੋਭਾ ਕੀਤੀ ਹੈ। ਨੇਤ ਨੇਤ ਦਾ ਜਿਵੇਂ ਆਪਾਂ ਅਰਥ ਕਰਦੇ ਹਾਂ ਕਿ ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਜਿਹੜੇ ਨੇਤ ਦੇ ਅੱਖਰੀ ਅਰਥ ਹਨ। ਪਰਮਾਤਮਾ ਦੀ ਸ਼ੋਭਾ, ਪਰਮਾਤਮਾ ਦੀ ਵਡਿਆਈ ਬ੍ਰਹਮਾ ਆਦਿਕ ਦੇਵਤੇ ਬਿਆਨ ਕਰਦੇ ਰਹੇ, ਪਰ ਪਰਮੇਸ਼ਰ ਦੇ ਬਾਰੇ ਚ ਦੱਸ ਦੱਸ ਕੇ ਵਰਣਨ ਕਰ ਕਰਕੇ ਫਿਰ ਅਖੀਰ ਚ ਕਹਿੰਦੇ ਨੇ ਜੋ ਕੁਛ ਅਸੀਂ ਦੱਸਿਆ ਹੈ ਪਰਮਾਤਮਾ ਇਹ ਨਹੀਂ ਹੈ, ਇਸ ਤੋਂ ਹੋਰ ਅੱਗੇ ਹੈ। ਫਿਰ ਵਰਣਨ ਕੀਤਾ, ਫਿਰ ਵਰਣਨ ਕੀਤਾ, ਉਹਦੇ ਗੀਤ ਗਾ ਗਾ ਕੇ ਫਿਰ ਅਖੀਰ ਚ ਆਖਿਆ ਜੋ ਕੁਝ ਅਸੀਂ ਦੱਸਿਆ ਹੈ ਪਰਮਾਤਮਾ ਇਹ ਨਹੀਂ ਹੈ, ਇਸ ਤੋਂ ਹੋਰ ਅੱਗੇ ਹੈ। ਨੇਤ ਨੇਤ ਦਾ ਅੱਖਰੀ ਅਰਥ ਹੁੰਦਾ ਹੈ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਭਾਵ ਕੀ ਹੈ? ਦਾਸ ਨੇ ਪਿੱਛੇ ਵੀ ਇਹਦੇ ਅਰਥ ਕੀਤੇ ਨੇ। ਇਸ ਦਾ ਭਾਵ ਕੀ ਹੈ? ਕਿ ਉਹ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਕਲਗੀਧਰ ਪਾਤਸ਼ਾਹ ਜੀ ਨੇ ਵੀ ਪਾਵਨ ਬਚਨ ਫਰਮਾਨ ਕਰਦਿਆਂ ਆਖਿਆ ਕਿ ਨਿਰੰਕਾਰ ਪਰਮੇਸ਼ਰ ਨੂੰ ਸਾਰੇ ਦੇ ਸਾਰੇ ਨੇਤ ਨੇਤ ਹੀ ਕਹਿ ਰਹੇ ਹਨ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾ ਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ, ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਮਨ ਕਰਮ ਨਾਮ ਵਰਣਤ ਸੁਮਤ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ ਬ੍ਰਹਮਾਦਿਕ ਵੇਦਾਂ ਸਣੇ ਸਮੇਤ ਵੇਦਾਂ ਦੇ ਤੇ ਨਾਲ ਹੀ ਬ੍ਰਹਮਾ ਜਿਸ ਨੇ ਵੇਦ ਆਦਿਕ ਲਿਖੇ, ਨੇਤ ਨੇਤ ਕਰ ਭੇਦ ਨਾ ਪਾਇਆ, ਕੋਈ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕਿਆ। ਜਿਤਨਾ ਮਰਜ਼ੀ ਉਸ ਪਰਮੇਸ਼ਰ ਦਾ ਵਰਣਨ ਕਰਦੇ ਰਹੇ, ਉਹਦੇ ਗੀਤ ਗਾਉਂਦੇ ਰਹੇ, ਅਖੀਰ ਵਿੱਚ ਇਹੋ ਹੀ ਆਖਿਆ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਜੋ ਅਸੀਂ ਬਿਆਨ ਕੀਤਾ ਹੈ ਭਾਵੇਂ ਇਸ ਤੋਂ ਅੱਗੇ ਹੈ, ਤਤ ਦੀ ਬਾਤ ਉਹ ਬੇਅੰਤ ਹੈ, ਉਹ ਬੇਅੰਤ ਹੈ। ਮਹਾਦੇਵ ਅਵਧੂਤ ਹੋਏ ਨਮੋ ਨਮੋ ਕਰ ਧਿਆਨ ਨਾ ਆਇਆ। ਸ਼ਿਵਜੀ ਨੇ ਅਵਧੂਤ ਰੂਪ ਹੋ ਕੇ ਪਿੰਡੇ ਦੇ ਉੱਤੇ ਸਵਾਹ ਮਲ ਕੇ ਬੜੇ ਬੜੇ ਵੱਡੇ ਤਪ ਕੀਤੇ ਤੇ ਸਾਧ ਸੰਗਤ ਫਿਰ ਵੀ ਉਸ ਨਿਰੰਕਾਰ ਪਰਮੇਸ਼ਰ ਨੂੰ ਨਮੋ ਨਮੋ ਹੀ ਕੀਤੀ। ਪਰਮੇਸ਼ਰ ਤੈਨੂੰ ਨਮਸਕਾਰ ਹੈ, ਪਰਮੇਸ਼ਰ ਤੈਨੂੰ ਨਮਸਕਾਰ ਹੈ। ਉਸ ਦੇ ਵੀ ਧਿਆਨ ਵਿੱਚ ਪਰਮੇਸ਼ਰ ਪੂਰਨ ਤੌਰ ਤੇ ਨਹੀਂ ਆਇਆ। ਦਸ ਅਵਤਾਰ ਆਕਾਰ ਕਰ ਏਕੰਕਾਰ ਨਾ ਅਲੱਖ ਲਖਾਇਆ। ਦਸ ਅਵਤਾਰਾਂ ਨੇ ਜਿਵੇਂ ਵਿਸ਼ਨੂੰ ਦੇ ਵੱਖ ਵੱਖ ਦਸ ਅਵਤਾਰ ਮੰਨੇ ਜਾਂਦੇ, ਮਾਸ਼ ਕਸ਼ ਆਦਿਕ, ਕ੍ਰਿਸ਼ਨ ਨੂੰ ਵੀ ਵਿਸ਼ਨੂੰ ਦਾ ਅਵਤਾਰ ਹੀ ਮੰਨਿਆ ਜਾਂਦਾ ਹੈ। ਤੋ ਜਿਹੜੇ ਦਸ ਅਵਤਾਰ ਵੱਖ ਵੱਖ ਸਮਿਆਂ ਤੇ ਵਿਸ਼ਨੂੰ ਨੇ ਧਾਰਨ ਕੀਤੇ ਨੇ, ਭਾਈ ਗੁਰਦਾਸ ਜੀ ਕਹਿਣ ਲੱਗੇ ਦਸਾਂ ਅਵਤਾਰਾਂ ਨੇ ਵੀ ਸਰੀਰ ਧਾਰਿਆ, ਆਕਾਰ ਧਾਰਿਆ, ਪਰੰਤੂ ਉਸ ਏਕੰਕਾਰ ਪਰਮਾਤਮਾ ਦਾ ਅਲੱਖ ਨਾ ਲੱਖ ਸਕੇ, ਉਹਦਾ ਕੋਈ ਭੇਤ ਨਾ ਪਾ ਸਕੇ। ਰਿੱਧ ਸਿੱਧ ਨਿਧ ਨਾਥ ਨਉ ਆਦਿ ਪੁਰਖ ਆਦੇਸ਼ ਕਰਾਇਆ ਨੌ ਨਾਥ, ਜਿਵੇਂ ਗੋਰਖ ਨਾਥ, ਭੰਗਰ ਨਾਥ ਆਦਿਕ, ਇਹਨਾਂ ਨੌ ਨਾਥਾਂ ਦੇ ਕੋਲ ਵੀ ਰਿਧੀਆਂ, ਸਿੱਧੀਆਂ, ਨਿਧੀਆਂ ਆਦਿਕ ਭਾਵੇਂ ਬਹੁਤ ਸਨ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਵੀ ਆਦਿ ਪੁਰਖ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ। ਅਕਾਲ ਪੁਰਖ ਪਰਮੇਸ਼ਵਰ ਦਾ ਉਹਨਾਂ ਨੇ ਕੋਈ ਥਉ ਪਤਾ ਨਹੀਂ ਲੱਭਾ, ਭੈ ਨਾਲ ਮੱਥਾ ਹੀ ਟੇਕਿਆ। ਪਰ ਨਿਰੰਕਾਰ ਪਰਮੇਸ਼ਵਰ ਪੂਰਨ ਤੌਰ ਤੇ ਕੈਸਾ ਹੈ, ਕਿਤਨੀ ਉਸ ਦੀ ਵਡਿਆਈ ਤੇ ਮਹਿਮਾ ਹੈ, ਉਸ ਦਾ ਕੋਈ ਅੰਤ ਨਹੀਂ ਪਾ ਸਕੇ। ਸਹਿਸ ਨਾਮ ਲੈ ਸਹਿਸ ਮੁਖ, ਸਿਮਰਨ ਸੰਖ ਨਾ ਨਾਉ ਧਿਆਇਆ। ਜਿਸ ਨੂੰ ਸਨਾਤਨੀ ਮਤ ਦੇ ਵਿੱਚ ਸ਼ੇਸ਼ ਨਾਗ ਕਿਹਾ ਜਾਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਉਸ ਦੇ ਹਜ਼ਾਰ ਫਨ ਨੇ, ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਹਰੇਕ ਮੂੰਹ ਦੇ ਨਾਲ ਪਰਮਾਤਮਾ ਦਾ ਨਵੇਂ ਤੋਂ ਨਵਾਂ ਨਾਂ ਲੈ ਕੇ ਸ਼ੇਸ਼ ਨਾਗ ਪਰਮੇਸ਼ਵਰ ਨੂੰ ਪੁਕਾਰਦਾ ਹੈ। ਤੇ ਭਾਈ ਸਾਹਿਬ ਕਹਿ ਰਹੇ ਨੇ ਸਹਿਸ ਨਾਮ ਲੈ ਸ਼ੇਸ਼ ਨਾਗ, ਹਜ਼ਾਰ ਮੁਖ ਨਾਲ ਹਜ਼ਾਰ ਨਾਮ ਰੋਜ਼ ਪਰਮੇਸ਼ਵਰ ਦਾ ਲੈ ਕੇ ਜੇ ਉਹਦਾ ਸਿਮਰਨ ਕਰਦਾ ਹੈ, ਮੁਖ ਸਿਮਰਨ, ਮੁਖ ਨਾਲ ਸਿਮਰਨ ਕਰਦਾ ਇੱਕ ਇੱਕ ਨਾਲ, ਸੰਖ ਨਾ ਨਾਉ ਧਿਆਇਆ, ਪਰੰਤੂ ਧਿਆਵਨ ਤੋਂ ਵੀ ਉਹਦੀ ਗਿਣਤੀ ਬਸ ਨਹੀਂ ਹੋਈ, ਭਾਵ ਉਹਦੇ ਨਾਂ ਮੁੱਕੇ ਹੀ ਨਹੀਂ ਗਏ ਅਜੇ ਤੱਕ। ਕੈਸਾ ਹੈ ਨਿਰੰਕਾਰ ਪਰਮੇਸ਼ਰ, ਭਗਤ ਕਬੀਰ ਸਾਹਿਬ ਨੇ ਵੀ ਰਾਗ ਧਨਾਸਰੀ ਚ ਉਸ ਪਰਮੇਸ਼ਰ ਦੇ ਬਾਰੇ ਚ ਜਦੋਂ ਵਰਣਨ ਕੀਤਾ, ਉਹ ਵੀ ਇਸ ਸ਼ੇਸ਼ ਨਾਗ ਦੀ ਇਸ ਤਰ੍ਹਾਂ ਦਲੀਲ ਦਿੰਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸ਼ੇਸ਼ ਨਾਗ ਵੀ ਪਰਮਾਤਮਾ ਤੇਰਾ ਭੇਤ ਨਹੀਂ ਪਾ ਸਕਿਆ। ਲੋਮਸ ਤਪ ਕਰ ਸਾਧਨ ਹਉ ਮੈਂ ਸਾਧ ਨਾ ਸਾਧ ਸਦਾਇਆ। ਲੋਮਸ ਇੱਕ ਬੜੀ ਵੱਡੀ ਉਮਰ ਵਾਲਾ ਰਿਸ਼ੀ ਹੈ, ਉਸ ਰਿਕੀ ਨੇ ਵੀ ਤਪ ਕਰਕੇ ਬੜੀਆਂ ਸਾਧਨਾ ਕੀਤੀਆਂ, ਪਰ ਹਉਮੈ ਦੇ ਵਿੱਚ ਹੀ ਰਿਹਾ, ਹੰਕਾਰ ਦੇ ਵਿੱਚ ਹੀ ਰਿਹਾ ਕਿ ਮੈਂ ਬੜਾ ਤਪ ਕੀਤਾ, ਮੈਂ ਬੜੇ ਜਪ ਕੀਤੇ ਨੇ, ਮੈਂ ਬੜੀ ਬੰਦਗੀ ਕੀਤੀ ਹੈ। ਕਹਿੰਦੇ ਉਸ ਲੋਮਸ ਰਿਸ਼ੀ ਨੇ ਵੀ ਲੰਬੀ ਤੋਂ ਲੰਬੀ ਉਮਰ ਵੀ ਲੰਮਾ ਸਮਾਂ ਜੀਵਿਆ ਅਤੇ ਕਈ ਤਰ੍ਹਾਂ ਦੇ ਤਾਪ ਤੇ ਉਹਨੇ ਸਾਧਨਾ ਵੀ ਕੀਤੀਆਂ, ਪਰ ਹਉਮੈ ਸਾਧ ਨਾ ਸਾਧ ਸਦਾਇਆ, ਹਉਮੈ ਨੂੰ ਸਾਧ ਕੇ ਸਹੀ ਰੂਪ ਦੇ ਵਿੱਚ ਸਾਧ ਨਹੀਂ ਗਾ ਕਹਾ ਸਕਿਆ ਆਪਣੇ ਆਪ। ਹਉਮੈ ਨੂੰ ਸਾਧਣ ਵਾਲਾ ਹੀ ਸਹੀ ਅਰਥਾਂ ਚ ਸਾਧ ਹੈ, ਭਾਵ ਹਉਮੈ ਸਾਧ ਨਾ ਸਾਧ ਸਦਾਇਆ, ਹਉਮੈ ਨੂੰ ਆਪਣੇ ਵਸ ਚ ਕਰਕੇ ਜਾਂ ਮਾਰ ਕੇ ਸਹੀ ਅਰਥਾਂ ਚੋਂ ਪੂਰਨ ਤੌਰ ਤੇ ਸਾਧੂ ਜਾਂ ਸੰਤ ਮਹਾਂਪੁਰਸ਼ ਨਹੀਂ ਬਣ ਸਕੇ। ਚਿਰ ਜੀਵਨ ਬਹੁ ਹੰਡਣਾ, ਗੁਰਮੁਖ ਸੁਖ ਫਲ ਪਾਲਣਾ ਚਖਾਇਆ। ਚਿਰ ਜੀਵਨ ਮਾਰਕੰਡੇ ਰਿਸ਼ੀ ਵਰਗੇ ਬੜਾ ਚਿਰ ਸੰਸਾਰ ਜਗਤ ਦੇ ਵਿੱਚ ਲੱਖਾਂ ਸਾਲ ਉਹਨਾਂ ਦੀ ਉਮਰ ਗਿਣੀ ਗਈ ਹੈ ਕਿ ਮਾਰਕੰਡਾ ਰਿਸ਼ੀ ਜਿਹੜਾ ਲੱਖਾਂ ਸਾਲ ਜੀਂਦਾ ਰਿਹਾ। ਮਾਰਕੰਡੇ ਤੇ ਕੋ ਅਧਿਕਾਈ, ਜਿਹਨ ਤ੍ਰਿਣ ਧਰ ਮੂੰਡ ਬੁਲਾਏ, ਐਵੇਂ ਕੱਖਾਂ ਦੀ ਛਪਰੀ ਪਾ ਕੇ ਰਹਿੰਦਾ ਰਿਹਾ ਸਾਰੀ ਜ਼ਿੰਦਗੀ। ਭਾਈ ਗੁਰਦਾਸ ਜੀ ਕਹਿੰਦੇ ਚਿਰੰਜੀਵੀ ਮਾਰਕੰਡੇ ਆਦਿਕ ਵਰਗੇ ਬਾਲੇ ਬਹੁਤ ਜ਼ਿਆਦਾ ਐਸੇ ਲੋਕ ਧਰਤੀ ਤੇ ਹੋਏ ਜਿਨ੍ਹਾਂ ਨੇ ਲੰਮੇ ਚਿਰ ਤੱਕ ਉਮਰ ਗੁਜ਼ਾਰੀ, ਪਰੰਤੂ ਜਿਹੜਾ ਫਲ ਗੁਰਮੁਖਾਂ ਨੂੰ ਸੁੱਖ ਦਾ ਪ੍ਰਾਪਤ ਹੋਇਆ ਤੇ ਆਤਮਿਕ ਆਨੰਦ ਦਾ, ਉਹ ਉਹਨਾਂ ਨੇ ਇੱਕ ਪਲ ਮਾਤਰ ਵਾਸਤੇ ਵੀ ਨਹੀਂ ਚੱਖਿਆ। ਭਾਵ ਜਿਹੜਾ ਆਤਮਿਕ ਆਨੰਦ ਤੇ ਆਤਮਿਕ ਸੁੱਖ ਦਾ ਫਲ ਗੁਰ ਸ਼ਬਦ ਤੇ ਗੁਰੂ ਚਰਨਾਂ ਵਿੱਚ ਜੁੜ ਕੇ ਜਿਹੜਾ ਫਲ ਗੁਰਮੁਖ ਜਨਾਂ ਨੇ ਪ੍ਰਾਪਤ ਕੀਤਾ, ਉਹ ਲੱਖਾਂ ਸਾਲ ਮਾਰਕੰਡੇ ਰਿਸ਼ੀ ਵਰਗੇ ਤੇ ਲੋਮਸ ਵਰਗੇ ਜੀ ਕੇ ਇੱਕ ਪਲ ਵੀ ਪ੍ਰਾਪਤ ਨਹੀਂ ਕਰ ਸਕੇ। ਪਲ ਵਾਸਤੇ ਵੀ ਭਾਵ ਉਸ ਪਦਾਰਥ ਨੂੰ, ਆਨੰਦ ਨੂੰ, ਸੁੱਖ ਨੂੰ, ਸ਼ਾਂਤੀ ਨੂੰ, ਆਤਮਿਕ ਆਨੰਦ ਨੂੰ ਉਹਨਾਂ ਨੇ ਨਹੀਂ ਪਾਇਆ। ਭਾਵੇਂ ਲੱਖਾਂ ਸਾਲ ਜੀਂਦੇ ਰਹੇ, ਇੱਕ ਪਲ ਵੀ ਇਹ ਆਨੰਦ ਨਹੀਂ ਮਾਣਿਆ ਉਹਨਾਂ ਨੇ ਗੁਰੂ ਦੇ ਪਿਆਰ ਦਾ, ਪ੍ਰਭੂ ਦੇ ਪ੍ਰੇਮ ਪਿਆਲੇ ਦਾ। ਤੇ ਜਿਹੜੇ ਗੁਰਮੁਖ ਜਾਣੇ ਆ, ਉਹ ਹਰ ਸਾਹ ਤੇ ਹਰ ਪਲ, ਹਰ ਘੜੀ ਘੜੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਨਾਲ ਜੁੜ ਕੇ ਆਨੰਦ ਮਾਣਦੇ। ਕੁਦਰਤ ਦੇ ਅੰਦਰ ਭਰਮ ਭੁਲਾਇਆ, ਕੁਦਰਤ ਦੇ ਅੰਦਰ ਹੀ ਭਰਮ ਦੇ ਵਿੱਚ ਇਹ ਸਾਰੇ ਦੇ ਸਾਰੇ ਭੁੱਲੇ ਰਹੇ। ਗੁਰਮੁਖਾਂ ਵਾਲਾ ਆਨੰਦ, ਗੁਰਸਿੱਖਾਂ ਵਾਲਾ ਆਨੰਦ, ਭਾਵ ਬ੍ਰਹਮਾ ਵਰਗਿਆਂ ਨੂੰ ਵੀ, ਲੋਮਸ ਰਿਸ਼ੀ ਵਰਗੇ, ਮਾਰਕੰਡੇ ਰਿਸ਼ੀ ਵਰਗੇ, ਲੰਬਾ ਲੰਬਾ ਸਮਾਂ ਜੀਣ ਵਾਲੇ ਸ਼ੇਸ਼ ਨਾਗ ਵਰਗੇ ਅਤੇ ਬੇਅੰਤ ਐਸੇ ਜਪ ਤਪ ਕਰਨ ਵਾਲੇ ਆਏ, ਉਹ ਆਨੰਦ ਉਹ ਵੀ ਨਹੀਂ ਲੈ ਸਕੇ ਜਿਹੜਾ ਆਨੰਦ, ਜਿਹੜਾ ਰਸ ਗੁਰੂ ਦੀ ਸ਼ਰਨ ਵਿੱਚ ਆਣ ਕੇ ਪ੍ਰਾਪਤ ਹੋਇਆ ਹੈ ਤੇ ਗੁਰਸਿੱਖਾਂ ਨੇ ਪ੍ਰਾਪਤ ਕੀਤਾ ਹੈ। आनंद आनंद सब को कह, आनंद गुरु ते जाने, जानिया आनंद सदा गुर ते, किरपा करे प्यारिया, कर किरपा किल विख कट्टी, ज्ञान अंजन सारिया, अंदरों जिनका मोह टुटा, तिनका शब्द सचे सवारिया, कह नानक एहो आनंद है। ते मिलिया कितों फिर, प्राप्ति कितों हुई, कह नानक एहो आनंद है, आनंद गुर ते जाने, इसलिए वह जीवन का आनंद ते खेड़ा गुरमुख जना नू गुरसिखा नू गुरु की शरण पैके ही मिलिया है। वार 16वीं की पौड़ी 15वीं विच पावन बचन उचारण कर रहे हैं, गुरमुख सुख फल साध संग, भगत वछल होए वस गत आया, कारण करते वस है साध संगत विच करे कराया, पार ब्रह्म पूरन ब्रह्म साध संगत विच पाना पाया, रोम रोम विच रखियन कर ब्रह्मांड करोड़ समाया, बीह कर विस्थार वड़ फाले अंदर फिर बियो बसाया, अपयो पीयन अजार जरन आप गवाए ना आप जनाया, अंजन विच निरंजन पाया, अंजन विच निरंजन पाया, गुरमुख सुख फल साध संग, भगत वछल होए वसगत आया। गुरमुखां दी साध संगत सुख रूपी फल है, भाव सारिया सुखां दा फल की है गुरु की साध संगत, क्योंकि भगत वछल जिहड़ा परमात्मा है ना, जिहड़ा अकाल पुरख भगती नूं प्यार करन वाला है, भाई गुरदास जी कहिंदे भगत वछल होए वसगत आया, क्योंकि परमात्मा ने भगत वछल होके ना अपना नाम भगत वछल रखा के ते साध संगत दे विच आण के वह चौंकड़ा मार के बैठा। ते जिहड़े साध संगत विच आ जांदे आ परमात्मा निरंकार वाहिगुरु उन्हां दे वस विच आ जांदा है। भगत वछल होए वसगत आया, वह भगत वछल भगती नूं प्यार करदा है, जिहड़े साध संगत विच प्यार विच भिज के जुड़दे ने रब फिर उन्हां दे वी वस विच आ जांदा है। सब को तेरा वस अगम अगोचरा, तू भगतां कै वस भगतां तान तेरा, कारण करते वस है साध संगत विच करे कराया, सारे कारण करते परमात्मा दे हाथ विच ने, दुनिया विच की करना है ते की कराउणा है, करन करावन करने जोग जो तिस भावै सोई होग। करन करावन, करन दा अर्थ है करन वाला ते करावन दा अर्थ है कराउण वाला, सारे दा सारा कुछ करन वाला भी वह परमेशर है ते जीवां दे कोलों कराउण वाला भी परमात्मा है, उस दे हुक्म तो बिना कुछ भी नहीं हो सकता। कारण करते वस है, सारे संसार दे जितने काम हो रहे ने इन्हां दा कारण की है, करता पुरख परमात्मा, परंतु ऐसा परमात्मा साध संगत विखे साध संगत दे विच संत जनां दा ही कराया होया हर काम करता है। वाहिगुरु वाहिगुरु। साध संगत वाह कैसी बात है, सारी दुनिया रब दे वास्ते, जो रब कराएगा वो दुनिया करेगी, पर जेड़े साध संगत विच संत जन ते गुरु दे प्यारे बह गए, कहन लगे जो वो साध संगत विच बह के गुरमुख जन कहणगे रब वह भी करेगा, वस च हो गया ना। जिवें दास ने बेनती की थी कि वह भगतां दे अपने प्यारियां गुरमुखां दे वस दे विच है, भाव गुरमुख जना दे आखे लगदा है, गुरमुख जना दी बात उहदी दरगाह तक मन्नी जांदी है। पार ब्रह्म पूरन ब्रह्म साध संगत विच भाणा पाया, पार ब्रह्म परमेश्वर निर्गुण होके पूर्ण ब्रह्म स्वरूप हो जाता है, क्यों जो साध संगत दा भाणा उसनू चंगा लगता है, कौन गुरमुख जन, पार ब्रह्म निर्गुण होके पूर्ण ब्रह्म स्वरूप कौन हो जाता है गुरमुख जन, जेड़े साध संगत विच आउंदे ने, क्योंकि साध संगत विच आके उन्हां नू रब दा भाणा रब दा हुक्म चंगा लगता है, उहदे हुक्म नू सिर मत्थे मान लैंदे ने, तेरा किया मीठा लागै हर नाम पदार्थ, नानक मंगै ਭਾਵ ਐਸੇ ਪਰਮੇਸ਼ਰ ਦੇ ਪਿਆਰੇ, ਪਰਮੇਸ਼ਰ ਦਾ ਹੀ ਸਰੂਪ, ਰੱਬ ਵਰਗੇ ਹੀ ਹੋ ਜਾਂਦੇ ਹਨ। ਰੋਮ ਰੋਮ ਵਿੱਚ ਰੱਖਿਉਨ ਕਰ ਬ੍ਰਹਿਮੰਡ ਕਰੋੜ ਸਮਾਇਆ। ਕੈਸਾ ਹੈ ਪਰਮੇਸ਼ਰ? ਕਹਿਣ ਲੱਗੇ ਪਰਮੇਸ਼ਰ ਦੇ ਇੱਕ ਇੱਕ ਰੋਮ ਵਿਖੇ ਕਰੋੜਾਂ ਹੀ ਬ੍ਰਹਿਮੰਡ ਉਤਪਤ ਕਰਕੇ ਸਮਾਏ ਹੋਏ ਹਨ। ਆਪਾਂ ਤੇ ਇੱਕ ਦੋ ਚਾਰ ਬ੍ਰਹਿਮੰਡਾਂ ਦੀ ਗੱਲ ਕਰਦੇ ਨਾ, ਭਾਵ ਇਤਨੇ ਬ੍ਰਹਿਮੰਡ ਨੇ ਕਿ ਪਰਮੇਸ਼ਰ ਦੇ ਸਮਝੋ ਇੱਕ ਇੱਕ ਰੋਮ ਦੇ ਵਿੱਚ, ਇੱਕ ਰੋਮ ਚ ਇੱਕ ਕਰੋੜ ਬ੍ਰਹਿਮੰਡ ਨਹੀਂ। ਭਾਈ ਗੁਰਦਾਸ ਜੀ ਕਹਿਣ ਲੱਗੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ। ਭਾਵ ਏਡੀ ਵੱਡੀ ਤਾਕਤ ਦਾ, ਸਮਰੱਥਾ ਦਾ ਪਰਮੇਸ਼ਰ ਮਾਲਕ ਹੈ, ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ। ਬੀਓ ਕਰ ਵਿਸਥਾਰ ਵੜ ਫਾਲੇ ਅੰਦਰ ਫਿਰ ਬੀਓ ਵਸਾਇਆ। ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ, ਦਲੀਲ ਦੇ ਰਹੇ ਨੇ। ਕਹਿੰਦੇ ਇੱਕ ਬੀਜ ਤੋਂ ਬੋੜ ਦਾ ਵਿਸਥਾਰ ਕਰ ਦਿੰਦਾ ਹੈ। ਕਿੱਡਾ ਵੱਡਾ ਬੋੜ ਦਾ ਦਰਖਤ ਹੈ, ਤੇ ਉਹਦਾ ਬੀਜ ਹੈ ਨਾ ਜਿਹੜਾ ਬੋੜ ਦਾ, ਉਹ ਐਵੇਂ ਖਸ ਖਸ ਦੇ ਦਾਣੇ ਜਿੰਨਾ ਆ। ਕਹਿਣ ਲੱਗੇ ਇੱਕ ਛੋਟੇ ਜਿਹੇ ਬੀਜ ਤੋਂ ਐਡੇ ਵੱਡੇ ਬੋੜ ਦੇ ਦਰਖਤ ਦਾ ਵਿਸਥਾਰ ਕਰ ਦਿੰਦਾ ਹੈ, ਤੇ ਫਿਰ ਉਹੀਓ ਬੀਜ ਫਿਰ ਬੋੜ ਦੇ ਫਲਾਂ ਦੇ ਵਿੱਚ ਕਈ ਹਜ਼ਾਰਾਂ ਤੇ ਲੱਖਾਂ ਬੀਜ ਹੋਰ ਪੈਦਾ ਕਰ ਦਿੰਦਾ ਹੈ। ਬੀਜ ਤੋਂ ਹੀ ਪੈਦਾ ਕੀਤਾ ਤੇ ਸਾਧ ਸੰਗਤ ਵੱਡਾ ਸਾਰਾ ਬੋੜ ਦਾ ਰੁੱਖ ਪੈਦਾ ਹੋ ਗਿਆ, ਤੇ ਬੋੜ ਦਾ ਰੁੱਖ ਬਣਾ ਕੇ ਫਿਰ ਉਹਦੇ ਨਾਲ ਜਿਹੜੇ ਉਹਨੇ ਫਲ ਲਾਏ ਉਹਦੇ ਨਾਲ, ਉਹਦੇ ਵਿੱਚ ਵੀ ਸਾਧ ਸੰਗਤ ਸਾਰੇ ਬੋੜ ਦੇ ਵਿੱਚ ਕਿੰਨੇ ਬੀਜ ਉਸ ਪਰਮੇਸ਼ਰ ਨੇ ਪੈਦਾ ਕਰ ਦਿੱਤੇ ਨੇ। ਇਹ ਉਸ ਨਿਰੰਕਾਰ ਵਾਹਿਗੁਰੂ ਦੀ ਕੁਦਰਤ ਹੈ। ਆਪੇ ਪੀਣ ਅਜਰ ਜਰਨ ਆਪ ਗਵਾਏ ਨਾ ਆਪ ਜਣਾਇਆ। ਜਿਨ੍ਹਾਂ ਨੇ ਨਾਮ ਰੂਪ ਅੰਮ੍ਰਿਤ ਪੀ ਕੇ ਅਸਚਰਜ ਅਵਸਥਾ ਪ੍ਰਾਪਤ ਕਰ ਲਈ, ਭਾਵ ਨਾ ਜਰੀ ਜਾਣ ਵਾਲੀ ਅਵਸਥਾ, ਉਸਨੂੰ ਵੀ ਗੁਰਮੁਖ ਜਨ ਜਿਹੜੇ ਆ ਉਹਨਾਂ ਨੇ ਜਰ ਲਿਆ। ਬੜੀ ਬਿਸਮਾਦ ਅਵਸਥਾ ਆ। ਤੇ ਜਰਨ ਦਾ ਰੂਪ ਕੀ ਹੈ ਉਹਨਾਂ ਦਾ? ਹੁਣ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਕਿਸੇ ਨੂੰ ਆਪਣੇ ਮੂੰਹੋਂ ਆਖਿਆ ਮੈਂ ਬੜਾ ਵੱਡਾ ਬ੍ਰਹਮ ਗਿਆਨੀ? ਬਾਬਾ ਦੀਪ ਸਿੰਘ ਜੀ ਨੇ ਆਪਣੇ ਮੂੰਹੋਂ ਕਿਸੇ ਨੂੰ ਆਖਿਆ ਅਸੀਂ ਬੜੇ ਵੱਡੇ ਸੰਤ ਸਿਪਾਹੀ ਹਾਂ? ਭਾਈ ਗੁਰਦਾਸ ਜੀ ਨੇ, ਆ ਵੇਖੋ ਉਹਨਾਂ ਦੀਆਂ ਆਪਾਂ ਵਾਰਾਂ ਦੀ ਵਿਆਖਿਆ ਕਰ ਰਹੇ ਹਾਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਪਾਵਨ ਸਰੂਪ ਆਪਣੇ ਕਰ ਕਮਲਾਂ ਨਾਲ ਲਿਖਿਆ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਵਾਇਆ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਨ 1604 ਦੇ ਵਿੱਚ ਪੰਚਮ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਥਾਪਿਤ ਕੀਤਾ, ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਇੱਕ ਇੱਕ ਬਿੰਦੀ, ਇੱਕ ਇੱਕ ਲਾਮ ਅੱਖਰ, ਇੱਕ ਇੱਕ ਪੰਕਤੀ ਭਾਈ ਗੁਰਦਾਸ ਜੀ ਦੇ ਪਵਿੱਤਰ ਹੱਥਾਂ ਨਾਲ ਲਿਖੀ ਗਈ। ਕਿਤਨੇ ਵਿਦਵਾਨ, ਕਿਤਨੇ ਦੂਰ ਅੰਦੇਸ਼ ਤੇ ਬ੍ਰਹਮ ਗਿਆਨੀ! ਕਦੇ ਭਾਈ ਗੁਰਦਾਸ ਜੀ ਨੇ ਆਪਣੇ ਆਪ ਨੂੰ ਆਖਿਆ ਅਸੀਂ ਏਡੇ ਵੱਡੇ ਬ੍ਰਹਮ ਗਿਆਨੀ, ਮੈਂ ਗੁਰੂ ਗ੍ਰੰਥ ਸਾਹਿਬ ਦਾ ਏਡਾ ਪਾਵਨ ਸਰੂਪ ਲਿਖਿਆ? ਅਜਰ ਜਰਨ ਦੀ ਸਾਧ ਸੰਗਤ ਬਾਤ ਦੱਸ ਰਿਹਾ ਕਿ ਉਹਨਾਂ ਕੋਲ ਐਸੀ ਅਜਰ ਸ਼ਕਤੀ ਹੈ, ਉਹਨੂੰ ਫਿਰ ਵੀ ਉਹ ਜਰ ਕੇ ਰੱਖਦੇ ਆ। ਹਰ ਤਰ੍ਹਾਂ ਦੀ ਸਮਰੱਥਾ ਦੇ ਮਾਲਕ ਨੇ, ਹਰ ਤਰ੍ਹਾਂ ਦੀ ਤਾਕਤ ਦੇ ਮਾਲਕ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਹਿਲ, ਉਹਨਾਂ ਦੇ ਸਤਿਕਾਰਯੋਗ ਸਪਤਨੀ ਮਾਤਾ ਗੰਗਾ ਜੀ ਜੇ ਕਹਿਣ ਕਿ ਸਤਿਗੁਰੂ ਪਾਤਸ਼ਾਹ ਪਤੀ ਦੇਵ ਜੀ ਸਿਰ ਦੇ ਸਾਈਂ ਦਾਤਾ ਜੀ, ਆਪਣੇ ਘਰ ਵੀ ਕੋਈ ਨਾ ਕੋਈ ਔਲਾਦ ਬੱਚਾ ਪੈਦਾ ਹੋਵੇ, ਆਪਣੇ ਘਰ ਵੀ ਕੋਈ ਨਾ ਕੋਈ ਔਲਾਦ ਹੋਣੀ ਚਾਹੀਦੀ। ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਗੰਗਾ, ਜੇ ਐਸੀ ਤਮੰਨਾ ਖਾਹਿਸ਼ ਹੈ ਫਿਰ ਕਿਸੇ ਤਤ ਬੇਤਾ ਬ੍ਰਹਮ ਗਿਆਨੀ ਦੇ ਕੋਲ ਬੇਨਤੀ ਕਰ ਤੇ ਸੇਵਾ ਕਰ, ਜਾ ਕੇ ਕੋਈ ਰਸਨਾ ਤੋਂ ਬਚਨ ਨਿਕਲ ਆਏ ਤੇ ਕੋਈ ਸੂਰਬੀਰ ਯੋਧਾ ਪੈਦਾ ਹੋ ਜੇ। ਤੇ ਮਾਤਾ ਗੰਗਾ ਜੀ ਨੇ ਆਖਿਆ ਪਾਤਸ਼ਾਹ ਵੀ ਤੁਸੀਂ ਦੱਸ ਦਿਓ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣੇ ਮਹਿਲ, ਆਪਣੇ ਘਰੋਂ, ਆਪਣੀ ਸਪਤਨੀ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਦੱਸਦੇ ਹਨ, ਬਾਬਾ ਬੁੱਢਾ ਸਾਹਿਬ ਨਾਲੋਂ ਵੱਡਾ ਹੋਰ ਤਤ ਬੇਤਾ ਬ੍ਰਹਮ ਗਿਆਨੀ ਕੌਣ ਹੋ ਸਕਦਾ? ਤਾਂ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਆਦਿਕ ਤੇ ਲੰਗਰ ਪਾਣੀ ਬਣਾ ਕੇ ਸਾਧ ਸੰਗਤ ਮਿੱਸੇ ਪ੍ਰਸ਼ਾਦੇ ਨਾਲ ਲੱਸੀ, ਮੱਖਣ, ਪਿਆਜ, ਅਚਾਰ ਪਿਆਰ ਨਾਲ ਲੈ ਕੇ ਗਏ ਜਿੱਥੇ ਗੁਰਦੁਆਰਾ ਸਾਹਿਬ ਬਾਬੇ ਦੀ ਬੀੜ, ਉਸਨੂੰ ਅਸੀਂ ਅੱਜ ਕੱਲ ਬੀੜ ਬਾਬਾ ਬੁੱਢਾ ਸਾਹਿਬ ਵੀ ਆਖਦੇ, ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗਏ ਉੱਥੇ। ਬਾਬਾ ਬੁੱਢਾ ਸਾਹਿਬ ਜੀ ਨੇ ਰਸਨਾ ਤੋਂ ਬਚਨ ਆਖੇ ਸਨ, ਭੋਜਨ ਛਕ ਲੰਗਰ ਛਕਿਆ, ਗੰਢਾ ਭੰਨਿਆ ਹੱਥ ਦੇ ਹੱਥ ਨਾਲ ਮੁੱਕਾ ਮਾਰ ਕੇ, ਕਹਿੰਦੇ ਜਿਵੇਂ ਗੰਢਾ ਭੰਨਿਆ ਨਾ ਮਾਤਾ ਜੀ, ਏਦਾਂ ਦਾ ਸੂਰਬੀਰ ਯੋਧਾ ਪੈਦਾ ਹੋਣਾ ਜਿਹੜਾ ਪਾਪੀਆਂ ਦੇ ਦੁਸ਼ਟਾਂ ਦੇ ਸਿਰ ਭੰਨੇਗਾ। ਤੁਮਰੇ ਗ੍ਰਹਿ ਪ੍ਰਗਟ ਹੈ ਗੋ ਯੋਧਾ, ਜਿਸ ਕਾ ਬਾਲ ਗੁਣ ਕਿਨਹੂੰ ਨਾ ਸੋਧਾ। ਜਿਸ ਦੇ ਗੁਣਾਂ ਦਾ ਵੀ ਕੋਈ ਵਰਣਨ ਨਹੀਂ ਕਰ ਸਕੇਗਾ, ਜਿਸ ਦੀ ਤਾਕਤ ਦਾ ਵੀ ਕੋਈ ਵਰਣਨ ਨਹੀਂ ਕਰ ਸਕੇਗਾ। ਤੋ ਸਾਧ ਸੰਗਤ, ਫਿਰ ਬਾਬਾ ਬੁੱਢਾ ਸਾਹਿਬ ਨੇ ਕਿਤੇ ਆਖਿਆ ਸਾਡੇ ਚ ਇੰਨੀ ਤਾਕਤ ਸਮਰੱਥਾ? ਵਰਣਨ ਕੀਤਾ ਕਿਤੇ? ਕੋਈ ਹਉਮੈ ਦੀ ਬਾਤ ਪਾਈ? ਜਿਹੜੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਦਾ ਪਿਆਲਾ ਪੀਣ ਵਾਲੇ ਮਹਾਨ ਸਮਰੱਥਾ ਦੇ ਮਾਲਕ ਹੋ ਜਾਂਦੇ ਨੇ। ਅਜਾਰ ਸ਼ਕਤੀ ਹੁੰਦੀ ਹੈ ਜਿਹਨੂੰ ਭਾਵ ਅਜਾਰ, ਜਿਹਨੂੰ ਜਰਨਾ ਬੜਾ ਔਖਾ, ਪਰ ਉਹਨਾਂ ਨੇ ਜਰਿਆ ਵਾ, ਤੇ ਉਹਨਾਂ ਦੇ ਜਰਨ ਦੀ ਕੋਈ ਨਿਸ਼ਾਨੀ? ਤੇ ਉਸ ਅਜਾਰ ਅਵਸਥਾ ਨੂੰ ਉਹਨਾਂ ਨੇ ਜਰ ਕੇ ਰੱਖਿਆ। ਉਹਨਾਂ ਦੇ ਜਰਨ ਦੀ ਇਹੋ ਹੀ ਨਿਸ਼ਾਨੀ ਹੈ ਕਿ ਆਪ ਗਵਾਏ ਨਾ ਆਪ ਜਣਾਇਆ। ਉਹਨਾਂ ਨੇ ਆਪਾ ਭਾਵ ਗਵਾ ਦਿੱਤਾ ਹੈ, ਔਰ ਆਪਣਾ ਆਪ ਕਿਤੇ ਜਣਾਇਆ ਵੀ ਨਹੀਂ। ਸਤਿਗੁਰ ਦੇ ਚਰਨਾਂ ਦੀ ਖਾਕ ਹੀ ਬਣ ਕੇ ਰਹੇ ਨੇ। ਦਾਤਾ ਤੇਰੇ ਚਰਨਾਂ ਦੀ ਧੂੜੀ ਹਾਂ, ਅਸੀਂ ਕੁਛ ਨਹੀਂ ਜਾਣਦੇ। ਹੁਣ ਭਾਈ ਸਾਹਿਬ, ਭਾਈ ਗੁਰਦਾਸ ਜੀ ਆਪਣੇ ਤੇ ਟੁਕਾ ਕੇ ਗੁਰਸਿੱਖਾਂ ਵੱਲ ਹੱਥ ਕਰਕੇ ਕਹਿ ਰਹੇ ਨੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗਾ ਸਾਧ ਰਹਿਣ ਵੱਡ ਭਾਗ ਜਿਨ੍ਹਾਂ ਦੇ। ਮੇਰੇ ਸਰੀਰ ਦੀ ਖੱਲ ਲਾ ਕੇ ਗੁਰਸਿੱਖਾਂ ਦੇ ਪੈਰਾਂ ਦੇ ਜੋੜੇ ਬਣਾ ਦਿਓ। ਐਸੇ ਗੁਰਸਿੱਖਾਂ ਸਾਧੂਆਂ ਦੇ ਚਰਨਾਂ ਦੀ ਖਾਕ ਉਹਨਾਂ ਦੇ ਮਸਤਕ ਤੇ ਲੱਗਦੀ ਹੈ ਜਿਨ੍ਹਾਂ ਦੇ ਭਾਗ ਵੱਡੇ ਹਨ। ਇੱਦਾਂ ਦੀਆਂ ਬਾਤਾਂ ਪਾ ਰਹੇ, ਇਤਨੇ ਮਹਾਨ ਹੋ ਕੇ। ਭਾਵ ਇਹੋ ਹੀ ਅਜਾਰ ਸ਼ਕਤੀ ਨੂੰ ਜਰਨ ਵਾਲੀ ਗੱਲ ਹੈ ਕਿ ਆਪਾਂ ਨਹੀਂ ਜਣਾਉਂਦੇ, ਹਉਮੈ ਹੰਕਾਰ ਚ ਨਹੀਂ ਕਹਿੰਦੇ, ਅਸੀਂ ਕੁਛ ਨਹੀਂ ਜਾਣਦੇ, ਆਪਾਂ ਭਾਵ ਗਵਾ ਦਿੱਤਾ ਹੈ। ਫਿਰ ਐਸੇ ਗੁਰਸਿੱਖਾਂ ਨੇ ਜੀਵਨ ਕੀ ਜੀਵਿਆ ਜੀ? ਅੰਜਨ ਵਿੱਚ ਨਿਰੰਜਨ ਪਾਇਆ। ਇਹੋ ਜਿਹੇ ਗੁਰਸਿੱਖਾਂ, ਗੁਰਮੁਖਾਂ, ਸਤਪੁਰਖਾਂ ਨੇ ਮਾਇਆ ਵਿੱਚ ਰਹਿ ਕੇ ਹੀ ਨਿਰੰਕਾਰ ਨੂੰ ਪਾ ਲਿਆ ਹੈ। ਅੰਜਨ ਕਹੀਏ ਕਾਲਖ, ਆ ਮਾਇਆ ਚ ਰਹਿੰਦੇ ਆ ਸੰਸਾਰ ਜਗਤ ਚ, ਦੁਨੀਆਂ ਚ, ਤੇ ਨਿਰੰਜਨ ਪਰਮਾਤਮਾ ਜਿਸ ਨੂੰ ਕੋਈ ਕਾਲਖ, ਕੋਈ ਦਾਗ, ਕੋਈ ਕਲੰਕ ਨਹੀਂ। ਉਹਨਾਂ ਨੇ ਭਾਵੇਂ ਇਸ ਮਾਇਆ ਵਿੱਚ ਰਹਿ ਕੇ, ਜਗਤ ਵਿੱਚ ਰਹਿ ਕੇ ਹੀ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ ਗੁਰੂ ਦੀ ਸ਼ਰਨ ਪੈ ਕੇ। ਗੁਰੂ ਅਮਰਦਾਸ ਪਿਤਾ ਜੀ ਨੇ ਬਚਨ ਆਖੇ, ਕਹਿ ਨਾਨਕ ਗੁਰ ਪ੍ਰਸਾਦੀ। ਜਿਨ੍ਹਾਂ ਨੂੰ ਗੁਰਪ੍ਰਸਾਦ ਮਿਲਿਆ ਤੇ ਨਾ ਲਿਵ ਲੱਗ ਗਈ, ਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਲਿਵ ਪਰਮੇਸ਼ਰ ਨਾਲ ਲੱਗ ਗਈ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ। ਉਹਨਾਂ ਨੇ ਮਾਇਆ ਵਿੱਚ ਰਹਿ ਕੇ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਭਾਈ ਗੁਰਦਾਸ ਜੀ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਵੀ ਇਹ ਬਚਨ ਕਹਿ ਰਹੇ ਨੇ, ਅੰਜਨ ਵਿੱਚ ਨਿਰੰਜਨ ਪਾਇਆ। ਗੁਰੂ ਪਿਆਰੇ ਸਤਿਪੁਰਖਾਂ ਨੇ ਮਾਇਆ ਵਿੱਚ ਰਹਿ ਕੇ ਹੀ ਉਸ ਨਿਰੰਜਨ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਵਾਰ 16ਵੀਂ ਦੀ, ਪੌੜੀ 16ਵੀਂ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਮਹਿਮਾ ਵਰਣਨ ਕਰ ਰਹੇ ਹਨ ਵੀ ਉਹ ਪਰੇ ਤੋਂ ਪਰੇ, ਅਗਾਂਹ ਤੋਂ ਅਗਾਂਹ ਹੈ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਮਹਿਮਾ ਮੈਂ ਮਹਿਕਾਰ ਵਿੱਚ, ਮਹਿਮਾ ਲੱਖ ਨਾ ਮਹਿਮਾ ਜਾਣੈ, ਲੱਖ ਮਹਾਤਮ ਮਹਾਤਮ ਤਿਲ ਨਾ ਮਹਾਤਮ ਆਖ ਵਖਾਣੈ। ਉਸਤਤ ਵਿੱਚ ਲੱਖ ਉਸਤਤੀ, ਪਲ ਉਸਤਤ ਅੰਦਰ ਹੈਰਾਣੈ। ਅਚਰਜ ਵਿੱਚ ਲੱਖ ਅਚਰਜਾ, ਅਚਰਜ ਅਚਰਜ ਚੋਜ ਵਡਾਣੈ। ਵਿਸਮਾਦੀ ਵਿਸਮਾਦ ਲੱਖ, ਵਿਸਮਾਦੋ ਵਿਸਮਾਦ ਵਿਹਾਣੈ। ਅਬਗਤ ਗਤ ਅਤ ਅਗਮ ਹੈ, ਅਕਥ ਕਥਾ ਆਖਾਣ ਵਖਾਣੈ। ਲੱਖ ਪਰਵਾਣ ਪਰੈ ਪਰਵਾਣੈ, ਲੱਖ ਪਰਵਾਣ ਪਰੈ ਪਰਵਾਣੈ। ਮਹਿਮਾ ਮੈਂ ਮਹਿਕਾਰ ਵਿੱਚ, ਮਹਿਮਾ ਲੱਖ ਨਾ ਮਹਿਮਾ ਜਾਣੈ। ਕਹਿਣ ਲੱਗੇ, ਧਰਤੀ ਦੀਆਂ ਮਹਿਮਾ ਵਡਿਆਈਆਂ ਤੇ ਫੈਲਾਓ ਵਿਖੇ ਤਾਂ ਕਈ ਗੁਣੀ ਬੜੇ ਬੜੇ ਸਿਆਣੇ ਹਨ। ਭਾਵ ਇਸ ਧਰਤੀ ਦੇ ਉੱਤੇ ਆਪਾਂ ਤੱਕਦੇ ਹਾਂ, ਮਹਿਮਾ ਦਾ ਅਰਥ ਹੈ ਸ਼ੋਭਾ। ਤੇ ਜਿਹੜਾ ਬਚਨ ਆਇਆ ਨਾ ਸਾਧ ਸੰਗਤ, ਮਹਿਮਾ ਮੈਂ ਮਹਿਕਾਰ ਵਿੱਚ, ਮਹਿਮਾ ਮਹਿਮਹਿਕਾਰ ਦਾ ਅਰਥ ਹੈ ਧਰਤੀ ਦੇ ਫੈਲਾਓ ਵਿੱਚ। ਭਾਵ ਧਰਤੀ ਕਿੰਨੀ ਵੱਡੀ ਹੈ, ਆਪਾਂ ਤੱਕਦੇ ਕਿੰਨੇ ਦੇਸ਼ ਨੇ ਦੁਨੀਆਂ ਚ, ਕਿੰਨਾ ਸੰਸਾਰ ਵੱਸਦਾ ਹੈ, ਤੇ ਇਹ ਸਾਰੀ ਦੀ ਸਾਰੀ ਧਰਤੀ ਦੇ ਉੱਤੇ। ਧਿਆਨ ਨਾਲ ਸਾਧ ਸੰਗਤ ਅਰਥ ਸੁਣ ਲੈਣਾ, ਮਹਿਮਾ ਮੈਂ ਮਹਿਕਾਰ ਵਿੱਚ, ਇਸ ਧਰਤੀ ਦੇ ਉੱਤੇ ਜਗਤ ਦੇ ਵਿੱਚ ਕਿੰਨੇ ਕਿੰਨੇ ਵਿਦਵਾਨ, ਕਿੰਨੇ ਕਿੰਨੇ ਗੁਣੀ, ਕਿਡੇ ਕਿਡੇ ਸਿਆਣੇ ਤੇ ਅਕਲਮੰਦ ਲੋਕ ਇਸ ਧਰਤੀ ਦੇ ਉੱਤੇ ਰਹਿੰਦੇ ਨੇ। ਭਾਵ ਭਾਈ ਗੁਰਦਾਸ ਜੀ ਹੁਣ ਕਹਿੰਦੇ ਕਹਿੰਦੇ ਇਸ ਧਰਤੀ ਦੇ ਉੱਤੇ ਪਰਮਾਤਮਾ ਦੀਆਂ ਵਡਿਆਈਆਂ ਕਰਨ ਵਾਲੇ ਬੜੇ ਬੜੇ ਗੁਣੀ, ਬੜੇ ਬੜੇ ਸਿਆਣੇ, ਬੜੇ ਬੜੇ ਵਿਦਵਾਨ ਹਨ ਤੇ ਜਦੋਂ ਤੋਂ ਦੁਨੀਆਂ ਬਣੀ, ਧਰਤੀ ਬਣੀ, ਉਦੋਂ ਤੋਂ ਹੀ ਆ ਰਹੇ ਆ ਸੰਸਾਰ ਚ ਐਸੇ ਵਿਦਵਾਨ ਸਿਆਣੇ ਤੇ ਅਕਲਮੰਦ। ਪਰ ਵਾਹਿਗੁਰੂ ਦੀ ਮਹਿਮਾ ਨੂੰ ਜਾਣ ਕੇ ਕੋਈ ਵੀ ਉਸ ਦੀ ਮਹਿਮਾ ਕਹਿਣੀ ਨੂੰ ਪੂਰਨ ਤੌਰ ਦੇ ਉੱਤੇ ਕਥਨ ਨਹੀਂ ਕਰ ਸਕਿਆ। ਭਾਵ ਪੂਰਨ ਤੌਰ ਦੇ ਉੱਤੇ ਮਹਿਮਾ ਲੱਖ ਨਾ ਮਹਿਮਾ ਜਾਣੇ, ਪਰਮੇਸ਼ਰ ਦੀ ਮਹਿਮਾ ਨੂੰ ਲੱਖ ਕੇ ਦਾ ਮਤਲਬ ਜਾਣ ਕੇ ਪੂਰਨ ਤੌਰ ਦੇ ਉੱਤੇ ਉਸ ਪਰਮੇਸ਼ਰ ਨੂੰ ਕੋਈ ਬਿਆਨ ਕਰ ਸਕਿਆ ਹੋਵੇ, ਐਸਾ ਸੰਸਾਰ ਜਗਤ ਵਿੱਚ ਕੋਈ ਵੀ ਨਹੀਂ ਹੈ। ਹੁਣ ਉਸ ਪੰਕਤੀ ਵਿੱਚ ਵਿਦਵਾਨ ਜਨਾਂ ਦਾ ਜ਼ਿਕਰ ਕੀਤਾ, ਪੜ੍ਹਿਆ ਲਿਖਿਆ ਦਾ ਜ਼ਿਕਰ ਕੀਤਾ, ਸਿਆਣਿਆਂ ਦਾ ਜ਼ਿਕਰ ਕੀਤਾ। ਅਗਲੀ ਪੰਕਤੀ ਚ ਭਾਈ ਗੁਰਦਾਸ ਜੀ ਫਿਰ ਦੱਸਦੇ ਹਨ, ਕਹਿੰਦੇ ਲੱਖ ਮਹਾਤਮ ਮਹਾਤਮ ਤਿਲ ਨਾ ਮਹਾਤਮ ਆਖ ਵਖਾਣੇ। ਲੱਖਾਂ ਮਹਾਤਮ ਲੋਕ ਜਿਨ੍ਹਾਂ ਦਾ ਸੰਸਾਰ ਜਗਤ ਵਿੱਚ ਬੜਾ ਪ੍ਰਤਾਪ ਅਤੇ ਸਾਧ ਸੰਗਤ, ਉਹ ਸੰਸਾਰ ਜਗਤ ਵਿੱਚ ਲੱਖਾਂ ਮਹਾਤਮ ਸੰਸਾਰ ਵਿੱਚ ਆਪਣਾ ਪ੍ਰਤਾਪ ਵਡਿਆਈ ਪਾ ਕੇ ਆਪ ਮਹਾਤਮਾ ਰਿਖੀ ਸੰਸਾਰ ਜਗਤ ਵਿੱਚ ਉਹ ਬਣ ਬੈਠੇ ਵੀ ਅਸੀਂ ਬੜੇ ਵੱਡੇ ਮਹਾਤਮਾ ਹਾਂ, ਬੜੇ ਵੱਡੇ ਵੱਡੇ ਅਸੀਂ ਰਿਸ਼ੀ ਹਾਂ, ਅਸੀਂ ਮੁਨੀ ਹਾਂ, ਬੜੇ ਬੜੇ ਦੁਨੀਆਂ ਚ ਬੜੇ ਵੱਡੇ ਮਹਾਤਮਾ ਆਏ, ਪਰੰਤੂ ਵਾਹਿਗੁਰੂ ਦੇ ਪ੍ਰਤਾਪ ਦਾ ਇੱਕ ਤਿਲ ਵੀ ਉਹ ਵਖਿਆਨ ਨਹੀਂ ਕਰ ਸਕੇ, ਇੱਕ ਤਿਲ ਮਾਤਰ ਵੀ ਪਰਮਾਤਮਾ ਦੀ ਵਡਿਆਈ ਨੂੰ ਉਹਦੇ ਮਹਾਤਮ ਨੂੰ ਬਿਆਨ ਨਹੀਂ ਕਰ ਸਕੇ। ਫਿਰ ਕਹਿੰਦੇ ਨੇ ਉਸਤਤ ਵਿੱਚ ਲੱਖ ਉਸਤਤੀ ਪਾਲੇ ਉਸਤਤ ਅੰਦਰ ਹੈਰਾਣੇ। ਸੰਸਾਰ ਜਗਤ ਵਿੱਚ ਰੱਬ ਦੀਆਂ ਉਸਤਤਾਂ ਕਰਨ ਵਾਲੇ ਲੱਖਾਂ ਹੀ ਪੈਦਾ ਹੋਏ, ਪਰੰਤੂ ਉਹ ਸਾਰੇ ਦੇ ਸਾਰੇ ਉਸਤਤ ਕਰਨ ਵਾਲੇ ਪਰਮੇਸ਼ਰ ਦੀ ਇੱਕ ਪਲ ਮਾਤਰ ਵੀ ਉਸਤਤੀ ਵਿੱਚ ਹੈਰਾਨ ਹੋ ਜਾਂਦੇ ਹਨ। ਰੱਬ ਦੀ ਇੱਕ ਪਲ ਮਾਤਰ ਦੀ ਜਿਹੜੀ ਉਸਤਤ ਹੈ ਨਾ, ਸਾਧ ਸੰਗਤ ਉਹ ਸੁਣ ਕੇ ਕਰਕੇ ਵਿਚਾਰ ਕੇ ਹੈਰਾਨ ਹੋ ਜਾਂਦੇ ਕਿ ਪਰਮਾਤਮਾ ਤੂੰ ਏਡਾ ਵੱਡਾ ਹੈ। ਇੱਕ ਅੱਧੀ ਉਹਦੀ ਉਸਤਤ ਦੇ ਨਾਲ, ਇੱਕ ਖਿੰਨ ਪਲ ਦੀ ਉਸਤਤ ਨਾਲ ਹੀ ਅੱਖਾਂ ਅੱਡੀਆਂ ਰਹਿ ਜਾਂਦੀਆਂ, ਦਿਲ ਹੈਰਾਨ ਹੋ ਜਾਂਦਾ, ਪਰਮੇਸ਼ਰ ਤੂੰ ਕਿੱਡੀ ਵੱਡੀ ਤਾਕਤ ਦਾ ਮਾਲਕ ਹੈ ਤੇ ਪੂਰਨ ਤੌਰ ਤੇ ਉਸ ਪਰਮੇਸ਼ਰ ਨੂੰ ਕੌਣ ਵਰਣਨ ਕਰ ਸਕਦਾ ਹੈ। ਆਚਰਜ ਵਿੱਚ ਲੱਖ ਆਚਰਜ 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 ਚੋਜ ਵਡਾਣੇ। ਸ੍ਰਿਸ਼ਟੀ ਨੂੰ ਭਾਲਦੇ ਭਾਲਦੇ ਬ੍ਰਹਮ ਆਦਿਕ ਵਰਗੇ ਲੋਕ ਵੀ ਆਸਚਰਜ ਹੋ ਗਏ ਤੇ ਐਸੇ ਲੱਖਾਂ ਹੀ ਕਰੋੜਾਂ ਹੀ ਲੋਕ ਨੇ ਜਿਹੜੇ ਪਰਮਾਤਮਾ ਦੀ ਕੁਦਰਤ ਨੂੰ ਤੱਕ ਕੇ ਕੇਵਲ ਆਸਚਰਜ ਦਾ ਅਰਥ ਹੀ ਹੁੰਦਾ ਬਿਸਮ ਅਵਸਥਾ ਚ, ਹੈਰਾਨਗੀ ਵਾਲੀ ਅਵਸਥਾ ਚ ਚਲੇ ਜਾਣਾ ਕਿ ਪਰਮਾਤਮਾ ਤੂੰ ਆਸਚਰਜ ਰੂਪ ਹੈ, ਤੇਰੀ ਸ੍ਰਿਸ਼ਟੀ ਦੇ ਬਾਰੇ ਹੀ ਅਸੀਂ ਪੂਰਨ ਤੌਰ ਤੇ ਨਹੀਂ ਜਾਣ ਸਕੇ। ਹੇ ਸ੍ਰਿਸ਼ਟੀ ਦੇ ਕਰਤਾ ਪੁਰਖ ਵਾਹਿਗੁਰੂ, ਤੇਰੀ ਆਸਚਰਜਤਾਈ ਚੋਜ ਵਡਾਣੀ ਹੈ, ਤੇਰੇ ਚੋਜ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ। ਬਹੁਤ ਹੀ ਆਸਚਰਜ ਸਰੂਪ ਹੈ ਪਰਮੇਸ਼ਰ, ਨਹੀਂ ਤੇਰਾ ਵਰਣਨ ਕੀਤਾ ਜਾ ਸਕਦਾ। ਵਿਸਮਾਦੀ ਵਿਸਮਾਦ ਲੱਖ ਵਿਸਮਾਦੋਂ ਵਿਸਮਾਦ ਵਿਹਾਣੇ। ਲੱਖਾਂ ਵਿਸਮਾਦੀ ਆਸਾ ਕੀ ਵਾਰ ਚ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਪੂਰਾ ਸਲੋਕ ਹੀ ਇਸ ਦੇ ਪ੍ਰਥਾਈ ਉਚਾਰਨ ਕੀਤਾ ਹੋਇਆ। ਨਿਰੰਕਾਰ ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ, ਲੱਖਾਂ ਹੀ ਵਿਸਮਾਦੀ ਲੋਕ, ਵਿਸਮਾਦੀ ਲੋਕ ਭਾਵ ਆਸਚਰਜ ਹੋਣ ਵਾਲੇ, ਇਸ ਵਿਸਮਾਦ ਵਿੱਚ ਸੰਸਾਰ ਜਗਤ ਵਿੱਚ ਪਰਮਾਤਮਾ ਨੂੰ ਬਿਆਨ ਕਰਦੇ ਕਰਦੇ ਉਸ ਅਵਸਥਾ ਚ ਚਲੇ ਗਏ। ਕਿਹੜੀ ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਕ ਗੁੰਗਾ ਮੁਸਕਾਰੈ। ਲੱਖਾਂ ਵਿਸਮਾਦੀ ਆਸਚਰਜ ਹੋਣ ਵਾਲੇ ਵਿਸਮਾਦ ਵਿੱਚ ਹੀ ਸਾਧ ਸੰਗਤ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ, ਪਰ ਵਿਸਮਾਦ ਰੂਪ ਸਭ ਵਿਸਮਾਦਾਂ ਤੋਂ ਵੀ ਪਰੇ। ਬਾਰ ਬਾਰ ਭਾਈ ਸਾਹਿਬ ਭਾਈ ਗੁਰਦਾਸ ਨੇ ਇਸ ਪੰਕਤੀ ਚਾਰ ਵਾਰੀ ਵਿਸਮਾਦ ਸ਼ਬਦ ਵਰਤਿਆ। ਪਹਿਲਾਂ ਵਿਸਮਾਦੀ ਉਸ ਪ੍ਰਭੂ ਪਰਮਾਤਮਾ ਵੱਲ ਤੱਕ ਕੇ ਹੈਰਾਨ ਕਰਨ ਵਾਲੇ, ਹੈਰਾਨਗੀ ਦੀਆਂ ਬਾਤਾਂ ਸੁਣਾਉਣ ਵਾਲੇ, ਉਹਦੀ ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਰੱਬ ਕਿੱਡੀ ਵੱਡੀ ਤਾਕਤ ਦਾ ਮਾਲਕ ਹੈ। ਸਾਡੇ ਘਰ ਦੇ ਚਾਰ ਪੰਜ ਜੀ ਹੋਣ, ਸਾਰੀ ਦੀ ਸਾਰੀ ਜ਼ਿੰਦਗੀ ਬੰਦਾ ਕਮਾਈ ਕਰਦਾ, ਇਹਨੂੰ ਪੜ੍ਹਾ ਦਿਆਂ, ਇਹਨੂੰ ਲਿਖਾ ਦਿਆਂ, ਇਹਨੂੰ ਆਹ ਸੈੱਟ ਕਰਦਿਆਂ ਸਾਰੀ ਜ਼ਿੰਦਗੀ ਭਜਿਆ ਫਿਰਦਾ। ਪਰਮਾਤਮਾ ਚਾਰ ਜੀਆਂ ਦੀ ਆਪਾਂ ਰੋਟੀ ਕਮਾਉਣੀ ਹੋਵੇ ਤੇ ਦਿਨੇ ਰਾਤ ਭਜੇ ਫਿਰਦੇ ਹਾਂ। 84 ਲੱਖ ਜੂਨਾਂ ਨੇ, ਇੱਕ ਇੱਕ ਜੂਨ ਦੇ ਵਿੱਚ ਕਿੰਨੇ ਕਿੰਨੇ ਜੀ ਆ, 84 ਲੱਖ ਤੇ ਕਿਸਮਾਂ ਆ ਤੇ ਇੱਕ ਇੱਕ ਜੂਨ ਦੇ ਵਿੱਚ ਕਿੰਨੇ ਜੀ ਨੇ ਤੇ ਸਾਧ ਸੰਗਤ ਸਾਰਿਆਂ ਦਾ ਭੋਜਨ ਵੱਖਰਾ ਵੱਖਰਾ, ਸਾਰਿਆਂ ਦਾ ਖਾਣਾ ਦਾਣਾ ਵੱਖਰਾ ਵੱਖਰਾ, ਅਲੱਗ ਅਲੱਗ ਆ, ਭਾਂਤ ਭਾਂਤ ਦਾ ਖਾਣਾ ਸਾਰੇ ਤੇ ਸਾਰਿਆਂ ਨੂੰ ਦੇ ਰਿਹਾ, ਕਿੱਡਾ ਵੱਡਾ ਦਾਤਾ ਹੋਊ, ਕਿੰਨੇ ਭੰਡਾਰੇ ਹੋਣਗੇ ਉਹਦੇ, ਕਿੰਨੇ ਖਜ਼ਾਨੇ ਹੋਣਗੇ ਉਹਦੇ, ਤੇ ਹਰ ਇੱਕ ਦਾ ਉਹਨੂੰ ਖਿਆਲ ਆ। ਇਹ ਵੀ ਚੇਤਾ ਰੱਖਣਾ ਜਿਹੜਾ ਬਚਨਾ ਕਹਿੰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਹੇ ਇਨਸਾਨ ਤੇਰਾ ਕੰਮ ਆ ਪਰਮਾਤਮਾ ਦਾ ਚਿੰਤਨ ਕਰਨਾ, ਤੂੰ ਪ੍ਰਭੂ ਦਾ ਚਿੰਤਨ ਕਰ, ਤੇਰੀ ਚਿੰਤਾ ਅਕਾਲ ਪੁਰਖ ਵਾਹਿਗੁਰੂ ਕਰੇਗਾ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ। ਕਿੱਡੀ ਵੱਡੀ ਇੱਕ ਹੀ ਬਾਤ ਹੈ ਹੁਣ, ਇਹ ਐਵੇਂ ਆ ਪਲ ਮਾਤਰ ਦੀ, ਕੁਝ ਮਿੰਟਾਂ ਦੀ ਬਾਤ ਹੈ ਜਿਹੜੀ ਦਾਸ ਨੇ ਸੁਣਾਈ ਹੈ। ਤੇ ਸਾਧ ਸੰਗਤ ਦਾਸ ਆਪ ਮੈਂ ਬੇਨਤੀ ਕਰ ਰਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਏਡੇ ਵੱਡੇ ਭੰਡਾਰੇ, ਏਡੇ ਵੱਡੇ ਖਜ਼ਾਨੇ, ਕਿੰਨਾ ਕੁ ਵੱਡਾ ਉਹਦਾ ਖਜ਼ਾਨਾ, ਕਿੱਡਾ ਕੁ ਵੱਡਾ ਉਹਦਾ ਭੰਡਾਰਾ, ਜਿੱਡਾ ਵੱਡਾ ਉਹ ਆਪ ਆ ਓਡਾ ਵੱਡਾ ਹੀ ਉਹਦਾ ਭੰਡਾਰਾ ਤੇ ਖਜ਼ਾਨਾ ਹੈ। 84 ਲੱਖ ਜੂਨਾਂ ਤੇ ਇੱਕ ਇੱਕ ਜੂਨ ਵਿੱਚ ਕਿੰਨੇ ਕਿੰਨੇ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇ ਰਿਹਾ, ਸਾਰਿਆਂ ਦੀ ਪ੍ਰਤ ਪਾਲਣਾ ਕਰ ਰਿਹਾ, ਸਾਰਿਆਂ ਦੀ ਸੰਭਾਲ ਕਰ ਰਿਹਾ। ਵੱਖਰਾ ਵੱਖਰਾ ਭੋਜਨ ਹੈ ਉਹਨਾਂ ਦਾ, ਵੱਖਰਾ ਵੱਖਰਾ ਖਾਣਾ ਦਾਣਾ। ਇਸ ਲਈ ਭਾਈ ਗੁਰਦਾਸ ਜੀ ਨੇ ਵਾਰ ਵਾਰ ਇਹ ਬਚਨ ਵਰਤੇ, ਵਿਸਮਾਦੀ ਵਿਸਮਾਦ ਲੱਖ, ਵਿਸਮਾਦੋਂ ਵਿਸਮਾਦ ਵਖਾਣਾ ਹੈ। ਨਿਰੰਕਾਰ ਪਰਮਾਤਮਾ ਤੂੰ ਸਭ ਵਿਸਮਾਦਾਂ ਤੋਂ, ਅਸਚਰਜ ਤੋਂ ਅਸਚਰਜ, ਅਸਚਰਜ ਤੋਂ ਅਸਚਰਜ, ਹੈਰਾਨ ਤੋਂ ਹੈਰਾਨ ਕਰ ਦੇਣ ਵਾਲਾ ਹੈ। ਤੇਰੀਆਂ ਵਡਿਆਈਆਂ ਐਸੀਆਂ ਮਹਾਨ ਹਨ। ਅਬ ਗਤ ਗਤ ਅਤ ਅਗਮ ਹੈ, ਅਕਥ ਕਥਾ ਆਖਾਣ ਵਖਾਣੇ। ਅਬ ਗਤ ਜਿਹੜਾ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਉਸ ਨਿਰੰਕਾਰ ਪਰਮੇਸ਼ਰ ਨੂੰ ਅਭਗਤ ਕਹਿੰਦੇ ਹਨ। ਤੋ ਸਾਧ ਸੰਗਤ ਐਸਾ ਨਿਰੰਕਾਰ ਪਰਮਾਤਮਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਪਰਮਾਤਮਾ ਦੀ ਗਤੀ ਅਭਗਤ ਹੈ, ਅਗਮ ਹੈ, ਭਾਵ ਨਾ ਜਾਣੀ ਜਾਣ ਵਾਲੀ ਨਿਰੰਕਾਰ ਪਰਮਾਤਮਾ ਦੀ ਅਵਸਥਾ ਹੈ। ਉਸ ਦੀ ਕਥਾ ਅਕਥ ਹੈ, ਲੋਕ ਸੁਣੀਆਂ ਸੁਣਾਈਆਂ ਗੱਲਾਂ, ਕਿਤਿਓਂ ਸੁਣ ਲਿਆ, ਕਿਤਿਓਂ ਪੜ੍ਹ ਲਿਆ, ਗ੍ਰੰਥਾਂ ਚੋਂ ਪੜ੍ਹ ਲਿਆ, ਉਹਨੂੰ ਸੰਸਾਰ ਵਿੱਚ ਲੋਕ ਬਿਆਨ ਕਰ ਰਹੇ ਹਨ। ਪਰ ਅਖੀਰ ਵਿੱਚ ਬਿਆਨ ਕਰ ਕਰਕੇ ਕਰਕੇ ਉਹਦੇ ਗੀਤ ਗਾ ਗਾ ਕੇ ਅਖੀਰ ਵਿੱਚ ਕਹੀਦਾ ਹੈ ਪਰਮਾਤਮਾ ਤੇਰੀ ਕਥਾ ਅਕਥ ਹੈ, ਪੂਰਨ ਤੌਰ ਤੇ ਕਥਨ ਨਹੀਂ ਕੀਤੀ ਜਾ ਸਕਦੀ। ਲੱਖ ਪਰਵਾਨ ਪਰੈ ਪਰਵਾਨੇ, ਲੱਖ ਪਰਵਾਨ ਜੋ ਪਰਵਾਨ ਮੰਨੇ ਪਰਮੰਨੇ ਹਨ, ਕਹਿਣ ਲੱਗੇ ਉਹ ਲੱਖਾਂ ਮੰਨਿਆਂ ਪਰਮੰਨਿਆਂ ਤੋਂ ਵੀ, ਪਰਮਾਤਮਾ ਦੀ ਬਾਤ ਸੁਣ ਲੈਣੀ, ਲੱਖ ਪਰਵਾਨ ਪਰੈ ਪਰਵਾਨੇ, ਪਰਵਾਨ ਦਾ ਅਰਥ ਹੈ ਮੰਨੇ ਪਰਮੰਨੇ ਲੋਕ ਦੁਨੀਆਂ ਚ, ਕੋਈ ਸਾਧੂ ਆ, ਕੋਈ ਮਹਾਂਪੁਰਸ਼ ਆ, ਕੋਈ ਦੇਵੀ ਆ, ਕੋਈ ਦੇਵਤਾ, ਕੋਈ ਪੈਗੰਬਰ ਆ, ਕੋਈ ਅੱਲਾਹ ਦਾ ਨੂਰ ਆ, ਕੋਈ ਰਹਿਬਰ ਆ, ਗੁਰੂ ਪੀਰ ਨੇ, ਦੇਵੀਆਂ ਦੇਵਤਾ ਨੇ, ਸੰਸਾਰ ਜਗਤ ਵਿੱਚ ਮੰਨੇ ਪਰਮੰਨੇ ਲੋਕ ਨੇ, ਪਰਵਾਨ ਦਾ ਅਰਥ ਹੈ। ਕਹਿਣ ਲੱਗੇ ਪਰਮਾਤਮਾ ਲੱਖਾਂ ਹੀ ਮੰਨਿਆ ਪਰਮੰਨਿਆਂ ਤੋਂ ਵੀ ਅਗਾਂਹ, ਉਹ ਸਾਰਿਆਂ ਤੋਂ ਮੰਨਿਆ ਪਰਮੰਨਿਆ, ਭਾਵ ਉਹ ਪਰੇ ਤੋਂ ਪਰੇ ਹੈ, ਨਿਰੰਕਾਰ ਪਰਮੇਸ਼ਰ, ਕੋਈ ਵੀ ਉਹਦਾ ਭੇਦ ਨਹੀਂ ਪਾ ਸਕਦਾ।